ਜਿਸ ਵਕਤ ਸੰਸਾਰ ਦੀ ਕਲਿਆਣ ਕਰਨ ਵਾਸਤੇ ਮਹਾਰਾਜ ਸਾਹਿਬ ਨੇ ਆਰਾਮ ਹਰ ਆਦਿਕ ਸਾਰੇ ਸ਼ਬਦ ਉਚਾਰਨ ਕੀਤੇ ਹਨ, ਇਹਨਾਂ ਸਾਰਿਆਂ ਸ਼ਬਦਾਂ ਦਾ ਸਿਧਾਂਤ ਹੈ ਵਾਸਦੇਵ ਜੋ ਜਾਪ ਹੈ ਇਹ ਵਾਹਵੇ ਤੋਂ ਬਣਿਆ, ਅਤੇ ਇਸੇ ਪ੍ਰਕਾਰ ਹਾਹੇ ਤੋਂ ਹਰ ਹਰ ਸ਼ਬਦ ਬਣਿਆ, ਅਤੇ ਗੱਗੇ ਤੋਂ ਗੋਬਿੰਦ ਗੋਬਿੰਦ ਸ਼ਬਦ ਰਚਿਆ, ਰਾਰੇ ਤੋਂ ਰਾਮ ਰਾਮ ਸ਼ਬਦ ਬਣਿਆ। ਇਸ ਪ੍ਰਕਾਰ ਸਾਧ ਸੰਗਤ ਜੀ ਚਾਰੇ ਜਿਹੜੇ ਅੱਖਰ ਹਨ ਇਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਸ ਵਕਤ ਕੇਤੇ ਯੁਗ ਵਰਤੇ ਗੁਬਾਰਾ ਹੈ ਤਾੜੀ ਲਾਈ ਅਪਰਾ ਪਾਰ ਹੈ, ਇਹ ਦਸਵੇਂ ਪਾਤਸ਼ਾਹ ਨੇ ਲੋਹ ਪ੍ਰਕਾਸ਼ ਸਰਬ ਲੋਹ ਪ੍ਰਕਾਸ਼ ਦਾ ਗ੍ਰੰਥ ਉਹ ਜ਼ਿਕਰ ਆਉਂਦਾ। ਉਸ ਵਕਤ ਸਾਧ ਸੰਗਤ ਜੀ ਕਰਤਾ ਪੁਰਖ ਰੂਪ ਵਿੱਚ ਮਹਾਰਾਜ ਸਾਹਿਬ ਨੇ ਨੌ ਯੁੱਗ ਵਾਹਵੇ ਦਾ ਜਾਪ ਕੀਤਾ, ਨੌ ਯੁੱਗ ਹਾਹੇ ਦਾ ਜਾਪ ਕੀਤਾ, ਨੌ ਯੁੱਗ ਗੱਗੇ ਦਾ ਜਾਪ ਕੀਤਾ ਅਤੇ ਨੌ ਯੁੱਗ ਰਾਰੇ ਦਾ ਜਾਪ ਕੀਤਾ। ਇਹ ਵਾਹਿਗੁਰੂ ਮੰਤਰ ਸੱਚੇ ਪਾਤਸ਼ਾਹ ਨੇ ਇਸ ਪ੍ਰਕਾਰ ਫੁਰਮਾਇਆ। ਜਿਸ ਵੇਲੇ ਵਾਹਿਗੁਰੂ ਮੰਤਰ ਬਣਾਇਆ ਅਤੇ ਜਦੋਂ ਬ੍ਰਹਮਾ ਨੂੰ ਵਾਸਦੇਵ ਮੰਤਰ ਸਵਰਨ ਕੀਤਾ ਹੈ ਉਸ ਵੇਲੇ ਉਸਨੂੰ ਵਾਹਵੇ ਅੱਖਰ ਤੋਂ ਵਾਸਦੇਵ ਦਾ ਉਪਦੇਸ਼ ਦਿੱਤਾ। ਵਾਹਵੇ ਅੱਖਰ ਤੋਂ ਬ੍ਰਹਮਾ ਨੂੰ ਨੇ ਵਾਸਦੇਵ ਦਾ ਜਾਪ ਜਪਿਆ ਅਤੇ ਮਨੂ ਅਵਤਾਰ ਵੇਲੇ ਹਾਹੇ ਅੱਖਰ ਤੋਂ ਹਰ ਹਰ ਦਾ ਜਾਪ ਪ੍ਰਗਟ ਕੀਤਾ ਅਤੇ ਬਿਆਸ ਅਵਤਾਰ ਵੇਲੇ ਗੱਗੇ ਅੱਖਰ ਤੋਂ ਗੋਬਿੰਦ ਦਾ ਜਾਪ ਪ੍ਰਗਟ ਕੀਤਾ। ਇਸ ਪ੍ਰਕਾਰ ਸਾਧ ਸੰਗਤ ਜੀ ਸ਼ੰਕਰਾਚਾਰਜ ਵੇਲੇ ਰਾਰੇ ਵਿੱਚੋਂ ਰਾਮ ਰਾਮ ਦਾ ਜਾਪ ਪ੍ਰਗਟ ਕੀਤਾ। ਇਸ ਪ੍ਰਕਾਰ ਚੌਹਾਂ ਯੁੱਗਾਂ ਚਾਰ ਅੱਖਰਾਂ ਦੇ ਚਾਰ ਨਾਮ ਪ੍ਰਗਟ ਕੀਤੇ ਨੇ ਅਤੇ ਭਾਈ ਗੁਰਦਾਸ ਸਾਹਿਬ ਜੀ ਗਵਾਹੀ ਦਿੰਦੇ ਹਨ ਜਿਨ੍ਹਾਂ ਦੇ ਵਕਤ ਪਹਿਲੇ ਪਾਤਸ਼ਾਹ ਤੋਂ ਵਰੋਸਾਏ ਹੋਏ ਬਾਬਾ ਬੁੱਢਾ ਜੀ ਹਾਜ਼ਰ ਸਨ। ਬਾਬਾ ਬੁੱਢਾ ਜੀ ਨੇ ਪਹਿਲੇ ਪਾਤਸ਼ਾਹ ਜੀ ਤੋਂ ਵਾਹਿਗੁਰੂ ਮੰਤਰ ਨਾ ਲਿਆ ਹੁੰਦਾ ਤਾਂ ਭਾਈ ਗੁਰਦਾਸ ਜੀ ਨੂੰ ਰੋਕ ਦਿੰਦੇ। ਇਹ ਗਵਾਹੀ ਹੈ ਬਾਬਾ ਬੁੱਢਾ ਸਾਹਿਬ ਜੀ ਦੀ ਅਤੇ ਭਾਈ ਗੁਰਦਾਸ ਜੀ ਦੀ ਜਿਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਸੁਣਿਆ। ਉਹਨਾਂ ਨੇ ਫਰਮਾਇਆ ਵੇਦ ਕਤੇ ਬੈ ਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਇਹ ਵਾਰ ਬਾਰਵੀਂ ਚ ਪੌੜੀ ਸਤਾਰਵੀਂ ਚ ਆਇਆ ਹੈ। ਇਹ ਵੇਦਾਂ ਤੇ ਕਿਤੇਬਾਂ ਤੋਂ ਗੋਚਰ ਚੀਜ਼ ਹੈ, ਵੇਦਾਂ ਦੇ ਅਭਿਸ਼ੇ ਹੈ। ਜਦੋਂ ਇਹ ਭਾਈ ਗੁਰਦਾਸ ਜੀ ਨੇ ਲਿਖਿਆ ਉਸ ਵਕਤ ਪੰਜਵੇਂ ਪਾਤਸ਼ਾਹ ਜੀ ਆਪ ਗੱਦੀ ਦੇ ਮਾਲਕ ਸਨ। ਉਹ ਵਰਜ ਦਿੰਦੇ ਤੇ ਭਾਈ ਸਾਹਿਬ ਜੀ ਛੇਵੇਂ ਪਾਤਸ਼ਾਹ ਜੀ ਤੱਕ ਰਹੇ। ਇਹ ਵਾਹਿਗੁਰੂ ਮੰਤਰ ਸਤਿਗੁਰੂ ਸਾਹਿਬ ਜੀ ਨੇ ਸ਼ਰਵਣ ਕਰਾਇਆ। ਵਾਹ ਨਾਮ ਅਸਚਰਜ ਦਾ, ਅਸਚਰਜ ਤੋਂ ਪਰੇ ਕਥਨ ਕੋਈ ਨਹੀਂ। ਗੋ ਨਾਮ ਅਗਿਆਨ ਦੇ ਅੰਧੇਰੇ ਦਾ ਤੇ ਰੂਹ ਨਾਮ ਪ੍ਰਕਾਸ਼ ਦਾ। ਅਗਿਆਨ ਦਾ ਨਾਸ ਕਰਕੇ ਜੋ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਵਾਹਿਗੁਰੂ ਹੈ। ਗੋ ਨਾਮ ਭੂਮਾ ਸ਼ੁੱਧ ਬ੍ਰਹਮ ਦਾ ਹੈ। ਰੂਹ ਨਾਮ ਚੇਤਨ ਦਾ ਹੈ ਜੋ ਸ਼ੁੱਧ ਬ੍ਰਹਮ ਸਾਰਿਆਂ ਦਾ ਪ੍ਰਕਾਸ਼ਕ ਹੈ। ਵਾਹੋ ਨਾਮ ਜੋ ਅਸਚਰਜ ਹੈ, ਅਸਚਰਜ ਜੋ ਸਾਰਿਆਂ ਦਾ ਆਧਾਰ ਹੈ ਅਤੇ ਆਪ ਹੀ ਨਿਰਾਧਾਰ ਹੈ ਅਤੇ ਅਸਚਰਜ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਅਤੇ ਆਪ ਸਵੈ ਪ੍ਰਕਾਸ਼ ਸਰੂਪ ਹੈ, ਕਿਸੇ ਪ੍ਰਕਾਰ ਦਾ ਮੁਥਾਜ ਨਹੀਂ ਹੈ। ਐਸਾ ਜਿਹੜਾ ਅਸਚਰਜ ਸਰੂਪ ਹੈ ਉਸ ਵਾਹਿਗੁਰੂ ਸ਼ਬਦ ਦਾ ਉਚਾਰਨ ਕਰੋ। ਜਦੋਂ ਵੀ ਅਰਥ ਕਰਨੇ ਹਨ ਉਸ ਵੇਲੇ ਵਾਹੋ ਸ਼ਬਦ ਨੂੰ ਵਾਹਿਗੁਰੂ ਸ਼ਬਦ ਦਾ ਅਰਥ ਹੀ ਕਰਨਾ ਹੈ। ਗਿਆਨੀ ਸੰਕੇਤ ਵਿੱਚ ਅਰਥ ਪੜਾਉਣ ਵੇਲੇ ਟਕਸਾਲ ਵਾਲੇ ਇਹ ਨਿਯਮ ਦੱਸਦੇ ਹਨ। ਇਹ ਵਾਹਿਗੁਰੂ ਦਾ ਵਾਚਕ ਸਮਝਣਾ, ਚਾਹੇ ਔਂਕੜ ਨਾਲ ਹੈ, ਚਾਹੇ ਮੁਕਤੇ ਨਾਲ ਹੋਵੇ, ਚਾਹੇ ਹਿਸਿਆਰੀ ਨਾਲ ਹੋਵੇ, ਇਸ ਨੂੰ ਵਾਹਿਗੁਰੂ ਮੰਤਰ ਦਾ ਵਾਚਕ ਜਾਣ ਕੇ ਜਾਪ ਕਰਨਾ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਹਾਨ ਕਿਰਪਾ ਕਰਕੇ ਇਸ ਵਾਹਿਗੁਰੂ ਮੰਤਰ ਦੇ ਅਰਥ ਪੰਡਿਤ ਈਸ਼ਰ ਸਿੰਘ ਜੀ ਬਾੜੀਆਂ ਵਾਲੇ ਕਾਂਸ਼ੀ ਵਾਲੇ ਨੇ ਕੀਤੇ ਹਨ। ਕਾਰਨ ਇਹ ਸੀ ਕਿ ਪੰਡਿਤ ਈਸ਼ਰ ਸਿੰਘ ਜੀ ਦੇ ਪਾਸ ਇੱਕ ਪੰਡਿਤ ਨੇ ਹੰਕਾਰ ਕੀਤਾ, ਵਾਹਿਗੁਰੂ ਮੰਤਰ ਵੇਦ ਮੰਤਰ ਨਹੀਂ ਹੈ। ਉਹਨੇ 500 ਅਰਥ ਵਾਹਿਗੁਰੂ ਮੰਤਰ ਦਾ ਉਚਾਰਨ ਕੀਤਾ, ਵੇਦ ਦੀਆਂ ਸੁਰਤੀਆਂ ਦੇ ਕੇ ਸਾਰਿਆਂ ਦੇ ਤਾਂ ਹੀ ਜਿੱਤ ਲਿਆ ਸੀ, ਸਭਨਾਂ ਨੂੰ ਹਾਰ ਮੰਨਣੀ ਪਈ। ਇਹ ਵੇਦ ਕਤੇਵ ਤੋਂ ਵੀ ਅਗੋਚਰ ਮੰਤਰ ਹੈ। ਇਸ ਪ੍ਰਕਾਰ ਵਿਦਵਾਨਾਂ ਦੀ ਸਭਾ ਵਿੱਚ ਵੀ ਬੜੇ ਬੜੇ ਝਗੜੇ ਹੋ ਚੁੱਕੇ ਨੇ। ਉਹ ਮੰਤਰ ਜਿਹੜਾ ਵੇਦ ਕਤੇਵ ਕਰਕੇ ਵੀ ਅਗੋਚਰ ਹੈ, ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਕਿਰਪਾ ਕਰਕੇ ਗੁਰਬਾਣੀ ਦੁਆਰਾ ਫਰਮਾਉਂਦੇ ਨੇ। ਇਸ ਵਾਹਿਗੁਰੂ ਮੰਤਰ ਨੂੰ ਭੁਲਾ ਕੇ ਕਈਆਂ ਨੇ ਵਾਹਿਗੁਰੂ ਸ਼ਬਦ ਉਚਾਰਨਾ ਸ਼ੁਰੂ ਕਰ ਦਿੱਤਾ, ਪਰ ਸਤਿਗੁਰੂ ਸਾਹਿਬ ਜੀ ਦੇ ਨੇ ਅੰਮ੍ਰਿਤ ਦੇ ਚੂਲੇ ਨਾਲ ਪੰਥ ਰਚਨ ਵੇਲੇ ਵਾਹਿਗੁਰੂ ਮੰਤਰ ਦਿੱਤਾ ਹੈ। ਅੰਮ੍ਰਿਤ ਦੇ ਚੂਲੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਚਾਰਨ ਕੀਤਾ ਹੈ। ਉਹਨਾਂ ਨੂੰ ਇਹ ਸੰਸਾ ਪੈ ਗਿਆ ਕਿ ਭੱਟਾਂ ਦਾ ਉਚਾਰਨ ਕੀਤਾ, ਇਹਨਾਂ ਲੋਕਾਂ ਨੂੰ ਇਹ ਗਲਤ ਸੰਸਾ ਪੈ ਗਿਆ। ਜਿਵੇਂ ਲੰਗਰ ਸ਼ਬਦ ਸੱਤੇ ਬਲਵੰਡੇ ਨੇ ਤਾਂ ਹੀ ਲਿਖਿਆ ਜੋ ਸਤਿਗੁਰੂ ਸਾਹਿਬ ਜੀ ਦੀ ਬੋਲੀ ਸੀ, ਇਸੇ ਪ੍ਰਕਾਰ ਜਦੋਂ ਗੁਰਮੰਤਰ ਸਤਿਗੁਰੂ ਸਾਹਿਬ ਜੀ ਨੇ ਭੱਟਾਂ ਦਿੱਤਾ ਹੈ ਉਹ ਭੱਟਾਂ ਨੇ ਆਪਦੇ ਕੋਲੋਂ ਤਾਂ ਨਹੀਂ ਬਣਾਇਆ, ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਪਦੇਸ਼ ਸੁਣ ਕੇ ਹੀ ਉਹਨਾਂ ਨੇ ਧਾਰਨ ਕੀਤਾ ਹੈ। ਸਿੱਖਾਂ ਨੂੰ ਅਧਿਕਾਰ ਹੈ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਪਦੇਸ਼ ਸੁਣ ਕੇ ਧਾਰਨ ਕਰਨ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕਰਕੇ ਵਾਹਿਗੁਰੂ ਮੰਤਰ ਸਾਨੂੰ ਬਖਸ਼ਿਆ ਹੈ ਅਤੇ ਭਾਈ ਗੁਰਦਾਸ ਜੀ ਜੋ ਪੰਜਵੇਂ ਪਾਤਸ਼ਾਹ ਜੀ ਦੇ ਮਾਮਾ ਜੀ ਤੇ ਸਿਦਕੀ ਤੇ ਮੋਹਰੀ ਸਿੱਖ ਹੋਏ ਨੇ ਤੇ ਜਿਨ੍ਹਾਂ ਤੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਲਿਖਾਈ ਕਰਵਾਈ ਹੈ, ਉਹ ਵਾਰਾਂ ਵਿੱਚ ਇਸ ਪ੍ਰਕਾਰ ਲਿਖਦੇ ਨੇ। ਭਾਈ ਗੁਰਦਾਸ ਜੀ ਦੀ ਵਾਰ ਪਹਿਲੀ ਪੌੜੀ 59 ਚ ਸਤਜੁਗ ਸਤਿਗੁਰ ਵਾਸਦੇਵ ਬਾਬਾ ਵਿਸ਼ਨਾ ਨਾਮ ਜਪਾਵੈ ਦੁਆਪਰ ਸਤਿਗੁਰ ਹਰੇ ਕ੍ਰਿਸ਼ਨ ਹਾਹਾ ਹਰ ਹਰ ਨਾਮ ਜਪਾਵੈ ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ ਕਲਯੁਗ ਨਾਨਕ ਗੁਰ ਗੋਬਿੰਦ ਗੱਗਾ ਗੋਬਿੰਦ ਨਾਮ ਲਾਵੈ ਚਾਰੇ ਜਾਗੇ ਚੌਂ ਜੁਗੀ ਪੰਜਾਇਣ ਵਿੱਚ ਜਾਏ ਸਮਾਵੈ ਚਾਰੋ ਅੱਛਰ ਇੱਕ ਕਰ ਵਾਹਿਗੁਰੂ ਜਪ ਮੰਤਰ ਸੁਣਾਵੈ ਜਹਾਂ ਤੇ ਉਪਜਿਆ ਫਿਰ ਤਾਂ ਸਮਾਵੈ ਸੋ ਤ੍ਰਿਯ ਰਾਜ ਵਿੱਚ ਵੀ ਇਹ ਉਪਦੇਸ਼ ਬਖਸ਼ਿਆ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਨਾਨਕ ਪ੍ਰਕਾਸ਼ ਆਉਂਦਾ ਇਹ ਸਿੱਖ ਸੰਤ ਆਏ ਤਾਂ ਪੈ ਮਤ ਨਾ ਚਲਾਏ ਨਿਜ ਟਹਿਲ ਬਣਾਏ ਕੀ ਜਾਂ ਛੋਰ ਰੀਤ ਮਾਨ ਕੀ ਵਾਹਿਗੁਰੂ ਜਪੋ ਮੁਖ ਜਾਹੇ ਭਵ ਜਾਨਿਆ ਦੁੱਖ ਦੇਤ ਸੁਖ ਰੀਤ ਜਿਉਂ ਸੰਤੋਖ ਸਿੰਘ ਭਾਨ ਕੀ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਸਮੁੰਦਰ ਤੋਂ ਲੰਘ ਕੇ ਹਾਰੂਪੁਰ ਟਾਪੂ ਨੂੰ ਗਏ ਨੇ ਹਾਰੂਪੁਰ ਇੱਕ ਟਾਪੂ ਮਾਹੀ ਤਾਂ ਚਲਨ ਕੀ ਪੀ ਮਨ ਚਾਹੀ ਮਰਦਾਨੇ ਸੇ ਬੋਲੇ ਤਬ ਹੀ ਵਾਹਿਗੁਰੂ ਜਪ ਆਵੋ ਸਭ ਹੀ ਉਪਰ ਸਾਗਰ ਕੇਲ ਕਿਰਪਾਲਾ ਹਮਕੋ ਲੇ ਗਮਨੇ ਤਤਕਾਲਾ ਗੁਰੂ ਕਰੈ ਸੋਹੰ ਕੋ ਜਾਪ ਮਹਾਰਾਜ ਸਾਹਿਬ ਜੀ ਨੇ ਪਰਖਣ ਵਾਸਤੇ ਸ਼ਬਦ ਉੱਚੀ ਬੋਲ ਕੇ ਉਚਾਰਨ ਕੀਤਾ ਚਲੇ ਜਾਤ ਕਿਵੇਂ ਛੂਵੈ ਨਾ ਆਪੂ ਸਾਗਰ ਬੀਚ ਪਹੁੰਚੇ ਜਬ ਹੀ ਜਾਪ ਵਾਹਿਗੁਰੂ ਤਜ ਕਰ ਤਬ ਹੀ ਸੋਹੰ ਕਰਨ ਲੱਗਾ ਮਰਦਾਨਾ ਸ੍ਰੀ ਗੁਰੂ ਸਮਤਾ ਚਹਿਤ ਅਯਾਨਾ ਮਹਾਰਾਜ ਦੀ ਬਰਾਬਰੀ ਕਰਨ ਲੱਗੇ ਭਾਈ ਮਰਦਾਨਾ ਜੀ ਬੂੜਨ ਲੱਗਾ ਸਿੰਧ ਕੇ ਮਾਹੀ ਬਹੁ ਡੁਬਕੀ ਲੀਨੀ ਜਬ ਤਾਹੀ ਦੋਹਰਾ ਗਰੀਬ ਫੇਰ ਸਤਿਗੁਰੂ ਪਿਖਾ ਭੀਗ ਗਏ ਜਿਹੇ ਚੀਰ ਬੂੜਤ ਤੇ ਕੋ ਜਾਨ ਕੈ ਬੋਲੇ ਗੁਣੀ ਗਹੀਰ ਉਸ ਵਕਤ ਮਰਦਾਨਾ ਡੁੱਬਣ ਲੱਗਿਆ ਤਾਂ ਕਹਿਣ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮਰਦਾਨਾ ਡੁੱਬ ਚੱਲਿਆ ਮਹਾਰਾਜ ਕਹਿਣ ਲੱਗੇ ਭਾਈ ਵਾਹਿਗੁਰੂ ਵਾਹਿਗੁਰੂ ਕਹਿ ਉਹ ਫਿਰ ਉੱਪਰ ਤਰਿਆ ਆਇਆ ਸੀ ਇਹ ਕਥਾ ਆਪਾਂ ਕਰ ਚੁੱਕੇ ਹਾਂ ਹੁਣ ਸੰਗਤ ਵਿੱਚ ਇਹ ਥੋੜ੍ਹੇ ਦਿਨਾਂ ਨੂੰ ਇੱਥੇ ਰਿਲੀਜ਼ ਹੋ ਜਾਵੇਗੀ ਬਾਹਰਲੇ ਦੇਸ਼ਾਂ ਚੱਲ ਰਹੀ ਹੈ ਸ੍ਰੀ ਮੁੱਖ ਵਾਕ ਗੁਰ ਕਹਿਆ ਸਾ ਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਭਾਈ ਮਰਦਾਨਾ ਜੋ ਗੁਰੂ ਨੇ ਕਿਹਾ ਉਹ ਕਮਾਓ ਗੁਰੂ ਦੀ ਕੀਤੀ ਹੋਈ ਗੱਲ ਮੰਗਰ ਆਪ ਗੁਰੂ ਬਣ ਕੇ ਨਾ ਉਹਨੂੰ ਕਮਾਉਣ ਦਾ ਯਤਨ ਕਰੋ ਚਾਹ ਭਈ ਸੁਣ ਸਮਝੋ ਪੁਨ ਮਨ ਮਰਦਾਨਾ ਵਾਹਿਗੁਰੂ ਕੋ ਜਾਪ ਬਖਾਨਾ ਅਗਰ ਜਿਹੀ ਸਮਚਲਤਾ ਪਇਓ ਸਿੰਧ ਬੂਡਨ ਤੇ ਸੋ ਰਹਿ ਗਇਓ ਸ੍ਰੀ ਗੁਰੂ ਨਾਨਕ ਪ੍ਰਕਾਸ਼ ਅੰਗ 871 ਤੇ ਹੈ ਸਿੰਹਾਂ ਤੇ ਗੱਜਣ ਦੋਨੋਂ ਭਾਈ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਆਏ ਤਾਂ ਉਹਨਾਂ ਨੇ ਬੇਨਤੀ ਕੀਤੀ ਚਤੁਰ ਪਦਾਰਥ ਦੇਹ ਪ੍ਰਭੂ ਜਨ ਮਨ ਕੱਢ ਫਾਂਸ ਸੁਣ ਕੇ ਮਹਾਰਾਜ ਸਾਹਿਬ ਨੇ ਆਗਿਆ ਕੀਤੀ ਸਿਮਰੋ ਵਾਹਿਗੁਰੂ ਲਿਵਲਾਈ ਦੇਹ ਪਦਾਰਥ ਸੋ ਤੁਮ ਤਾਈ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਪੋਲਾ ਇਹ ਵਾਰ ਚੌਥੀ ਚ ਪੌੜੀ 17 ਭਾਈ ਗੁਰਦਾਸ ਨੇ ਫਰਮਾਇਆ ਪੌਣ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਇਹ 6ਵੀਂ ਵਾਰ ਦੇ ਚ ਪੌੜੀ 5ਵੀਂ ਹੈ ਵੇਦ ਨਾ ਜਾਣੈ ਭੇਦ ਕਿਹੋ ਸ਼ੇਸ਼ ਨਾਗ ਨਾ ਪਾਏ ਵਾਹਿਗੁਰੂ ਸਾਲਾਹਣਾ ਗੁਰ ਸ਼ਬਦ ਅਲਾਏ ਇਹ 9ਵੀਂ ਵਾਰ ਵਿੱਚ 13ਵੀਂ ਪੌੜੀ ਹੈ ਸਤਿਗੁਰ ਪੁਰਖ ਦਇਆਲ ਹੋਏ ਵਾਹਿਗੁਰੂ ਸੱਚ ਮੰਤਰ ਸੁਣਾਇਆ ਇਹ 11ਵੀਂ ਵਾਰ ਵਿੱਚ ਪੌੜੀ 3ਜੀ ਹੈ ਨਿਰੰਕਾਰ ਆਕਾਰ ਕਰ ਜੋਤ ਸਰੂਪ ਅਨੂਪ ਦਿਖਾਇਆ ਵੇਦਕ ਤੇ ਅਗੋਚਰ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਇਹ ਵਾਰ 12ਵੀਂ ਹੈ ਤੇ ਪੌੜੀ 17ਵੀਂ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਇਹ 13ਵੀਂ ਵਾਰ ਹੈ ਤੇ ਪੌੜੀ 2ਜੀ ਜੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਵਾਹਿਗੁਰੂ ਮੰਤਰ ਨਾ ਦਿੱਤਾ ਹੁੰਦਾ ਤਾਂ ਜਦੋਂ ਭਾਈ ਗੁਰਦਾਸ ਜੀ ਨੇ ਲਿਖਿਆ ਸੀ ਉਸ ਵੇਲੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਪਹਿਲੇ ਪਾਤਸ਼ਾਹ ਜੀ ਵੇਲੇ ਸਿੱਖ ਹਾਜ਼ਰ ਸਨ ਤਾਂ ਉਹ ਕਹਿ ਦਿੰਦੇ ਕਿ ਸਾਨੂੰ ਤਾਂ ਹੋਰ ਮੰਤਰ ਦਿੱਤਾ ਹੈ ਤੁਸੀਂ ਇਹ ਕਿਉਂ ਲਿਖਿਆ ਪਰ ਪਹਿਲੇ ਪਾਤਸ਼ਾਹ ਜੀ ਇਹੋ ਮੰਤਰ ਦਿੰਦੇ ਹੋਣ ਕਰਕੇ ਤੇ ਉਹਨਾਂ ਨੂੰ ਵੀ ਇਹੋ ਮੰਤਰ ਦਿੱਤਾ ਹੋਣ ਕਰਕੇ ਉਹ ਨਹੀਂ ਬੋਲੇ ਤੇ ਨਾਲੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 5ਵੇਂ ਸਰੂਪ ਵਿੱਚ ਹਾਜ਼ਰ ਸਨ ਉਹ ਭਾਈ ਸਾਹਿਬ ਨੂੰ ਰੋਕ ਦਿੰਦੇ 10ਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਰਬਲੋਕ ਗ੍ਰੰਥ ਵਿੱਚ ਉਚਾਰਿਆ ਸ਼ਾਹੇ ਗੋਬਿੰਦ ਸਿੰਘ ਫਤਿਹ ਸਤਿਗੁਰ ਕੀ ਵਾਹਿਗੁਰੂ ਸੁੱਚ ਮੰਤਰ ਅਖੈ ਸਰਬਲੋਕ ਗ੍ਰੰਥ ਸ੍ਰੀ ਮੁੱਖ ਵਾਕ ਪਾਤਸ਼ਾਹੀ 10ਵੀਂ ਨੇ ਵਾਕ ਲਿਖੇ ਨੇ ਸ੍ਰੀ ਨਾਨਕ ਪ੍ਰਕਾਸ਼ ਵਿੱਚ ਸਤਿਗੁਰੂ ਨਾਨਕ ਦੇਵ ਜੀ ਵਾਹਿਗੁਰੂ ਮੰਤਰ ਦਾ ਹੀ ਉਪਦੇਸ਼ ਦਿੰਦੇ ਰਹੇ ਨੇ ਜਥਾ ਜਦੋਂ ਮਹਾਰਾਜ ਸਾਹਿਬ ਜੀ ਦੀ ਸ਼ਰਨ ਕਾਮਰੂਪ ਦੇਸ਼ ਦੀਆਂ ਇਸਤਰੀਆਂ ਜਿਨ੍ਹਾਂ ਨੇ ਮਰਦਾਨੇ ਨੂੰ ਭੇਡੂ ਬਣਾਇਆ ਸੀ ਆਈਆਂ ਤਾਂ ਉਹਨਾਂ ਨੂੰ ਉਪਦੇਸ਼ ਬਖਸ਼ਿਆ ਇਹ ਉਚਾਰਿਆ ਨਿਤ ਵਾਹਿਗੁਰੂ ਮੁੱਖ ਨਾਮ ਜਪੋ ਅਰਦਾਸ ਤਿਹਾਵਲ ਕੀ ਕਰੀਏ ਮਨ ਕਾਮਨਾ ਪੂਰਨ ਹੋ ਵਹਿਗੀ ਹਰ ਕੀਰਤ ਪ੍ਰੀਤ ਰਿਦੇ ਧਰੀਏ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਇਹ ਬਚਨ ਆਇਆ ਇੱਕ ਦਿਨ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਪ੍ਰਥਾਏ ਇਸ ਪ੍ਰਕਾਰ ਉਚਾਰਨ ਕੀਤਾ ਜੋ ਮੇਰੇ ਮਹਿ ਸਰਦਾ ਧਰਹੀ ਮਨ ਕਰ ਸ਼ਬਦ ਕਮਾਵਨ ਕਰਹੀ ਨਾਨਕ ਪੰਥੀ ਜਿਨ ਕੋ ਨਾਮ ਵਾਹਿਗੁਰੂ ਜਪ ਰਹਿਤ ਅਕਾਮ ਸੋ ਜਮ ਕੋ ਨਹਿ ਦੇਖਣ ਪੈ ਹੈ ਸੁਖ ਸੋ ਗਤ ਪ੍ਰਾਪਤ ਤਿਵ ਹਵੈ ਹੈ ਇਹ ਪ੍ਰਮਾਣ ਸ੍ਰੀ ਗੁਰੂ ਨਾਨਕ ਦੇਵ ਦੇ ਹਨ। ਸ੍ਰੀ ਵਾਹਿਗੁਰੂ ਸੇਵੋ ਮੀਤਾ ਗੁਰਦਸ਼ਮੇਸ਼ ਜੀ ਹੁਕਮ ਇਹ ਕੀਤਾ, ਵਾਹਿਗੁਰੂ ਅਗਮ ਗੋਚਰ ਅਗਾਧ ਜੋਈ, ਤਾਹੇ ਕੋ ਬਖਾਨੈ, ਗੁਰੂ ਅੰਮ੍ਰਿਤ ਨਾਮ ਹੈ। ਵਾਹਿਗੁਰੂ ਗੁਰਮੰਤਰ ਜਾਨੋ ਪੰਜ ਪਿਆਰੇ ਦੇਵਤ ਮਾਨੋ ਸ੍ਰੀ ਗੁਰਮੁਖ ਪ੍ਰਕਾਸ਼ ਵਿੱਚ ਮਹਾਂਪੁਰਖਾਂ ਨੇ ਲਿਖਿਆ। ਮੂਲ ਮੰਤਰ ਵੈਰਾਗੀਆਂ ਦੇ ਦੂਜੇ ਪ੍ਰਸ਼ਨ ਦਾ ਉੱਤਰ ਸੀ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਦਿੱਤਾ ਜਵਾਬ। ਮੂਲ ਮੰਤਰ ਸਤਿਗੁਰੂ ਨਾਨਕ ਦੇਵ ਜੀ ਨੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗ ਗੁਰ ਪ੍ਰਸਾਦ ਜਾ ਪਾਤ ਸੱਚ ਉਗਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੱਕ ਬਖਸ਼ਿਆ। ਮੂਲ ਮੰਤਰ ਬਾਰੇ ਕਈ ਲੋਕ ਸ਼ੰਕਾ ਕਰਦੇ ਹਨ ਕਿ ਗੁਰਪ੍ਰਸਾਦ ਤੱਕ ਹੈ, ਇਸ ਬਾਰੇ ਵਿਚਾਰ ਹੈ। ਭਾਈ ਗੁਰਦਾਸ ਜੀ ਨੇ 12 ਵਿੱਚ ਇਸ ਪ੍ਰਕਾਰ ਲਿਖਿਆ ਹੈ, 39ਵੀਂ ਵਾਰ ਵਿੱਚ ਪਹਿਲੀ ਪੌੜੀ ਹੈ। ਏਕੰਕਾਰ ਏਕਾਂਗ ਲਿਖ ਊੜਾ ਓਂਕਾਰ ਲਿਖਾਇਆ, ਸਤਨਾਮ ਕਰਤਾ ਪੁਰਖ ਨਿਰਭਉ ਹੋਏ ਨਿਰਵੈਰ ਸਦਾਇਆ, ਅਕਾਲ ਮੂਰਤ ਪ੍ਰਤੱਖ ਸੋਏ ਨਉ ਉਜੂਨੀ ਸਹਿ ਭੰਗ ਪਾਇਆ, ਗੁਰਪ੍ਰਸਾਦ ਸੋ ਆਦ ਸੱਚ ਜੁਗ ਹੈ ਜੁਗੰਤਰ ਹੁੰਦਾ ਆਇਆ, ਹੈ ਪੀ ਹੋਸੀ ਸੱਚ ਨਾਉ ਸੱਚ ਦਰਸ਼ਨ ਸਤਿਗੁਰੂ ਦਿਖਾਇਆ, ਸ਼ਬਦ ਸੁਰਤ ਲਿਵ ਲੀਨ ਹੋਏ ਗੁਰ ਚੇਲਾ ਪਰਚਾ ਪਰਚਾਇਆ। ਬਾਬਾ ਦੀਪ ਸਿੰਘ ਜੀ ਸੀ ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਤੋਂ ਦਮਦਮੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਪੜ੍ਹੇ ਸਨ। ਉਹਨਾਂ ਦਾ ਸੀਸ ਤੇ ਸਜਾਉਣ ਵਾਲਾ ਚੱਕਰ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਿਆ ਹੈ ਤੇ ਜਿਸ ਦੇ ਰੋਜ਼ ਦਰਸ਼ਨ ਕਰਾਏ ਜਾਂਦੇ ਨੇ, ਉਸ ਉੱਤੇ ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਲਿਖਿਆ ਹੋਇਆ। ਸ੍ਰੀ ਹਰਿਮੰਦਰ ਸਾਹਿਬ ਜਿਹੜਾ ਦਰਸ਼ਨੀ ਜੋੜੀ ਦਾ ਦਰਵਾਜ਼ਾ ਵਾਲੇ ਪਾਸੇ ਦਰਵਾਜ਼ਾ ਹੈ, ਉਸ ਉੱਪਰ ਸੋਨੇ ਦੇ ਪੱਤਰੇ ਤੇ ਇੱਕ ਓਂਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਮੂਲ ਮੰਤਰ ਲਿਖਿਆ ਹੋਇਆ ਜੋ ਮਹਾਰਾਜਾ ਰਣਜੀਤ ਸਿੰਘ ਵੇਲੇ ਲੱਗਾ ਹੋਇਆ ਸੀ। ਸੋ ਸਿਮਰਨ ਕਰਨ ਵਕਤ ਹਮੇਸ਼ਾ ਪੂਰੇ ਮੰਤਰ ਦਾ ਜਾਪ ਕਰਨਾ ਤਾਂ ਹੀ ਪੂਰਾ ਲਾਭ ਪ੍ਰਾਪਤ ਹੋ ਸਕਦਾ ਹੈ। ਇਸੇ ਕਾਰਨ ਪਿੱਛੇ ਸਿੰਘ ਸ਼ਕਤੀਆਂ ਵਾਲੇ ਸਨ, ਹੁਣ ਨਹੀਂ। ਨੋਟ, ਪਿੱਛੇ ਇੱਕੋ ਜਿਹੀ ਬਾਣੀ ਸਿਮਰਨ ਕਰਦੇ ਸਨ, ਜੋ ਬਾਣੀ ਦੀ ਅਦਲਾ ਬਦਲੀ ਹੋਈ। ਇਹ ਅੰਗਰੇਜ਼ਾਂ ਨੇ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਕੁਝ ਬੰਦੇ ਖਰੀਦ ਕੇ ਉਹਨਾਂ ਤੋਂ ਉਲਟ ਪ੍ਰਚਾਰ ਕਰਾ ਕੇ ਸਿੱਖਾਂ ਵਿੱਚ ਕਮਜ਼ੋਰੀ ਤੇ ਫੁੱਟ ਪਵਾਈ। ਇਸ ਵਾਸਤੇ ਨਿਤਨੇਮ ਸਿਮਰਨ ਅੰਮ੍ਰਿਤ ਪ੍ਰਚਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਦਿ ਕਰਨ ਸਮੇਂ ਸਭ ਪੂਰੀ ਬਾਣੀ ਪੜ੍ਹਨੀ। ਸੋ ਨਾਮ ਸਿਮਰਨ, ਕਈਆਂ ਦਾ ਪ੍ਰਸ਼ਨ ਹੁੰਦਾ ਵਾਹਿਗੁਰੂ ਮੰਤਰ ਮੂਲ ਮੰਤਰ ਗੁਰਬਾਣੀ ਤਿੰਨੋਂ ਇੱਕੋ ਰੂਪ ਹਨ ਕਿ ਵੱਖਰੇ ਵੱਖਰੇ? ਹੁਣ ਉੱਤਰ ਵਿੱਚ ਮਹਾਰਾਜ ਜੀ ਕਹਿੰਦੇ ਨੇ, ਗੁਰਬਾਣੀ ਆਦਿ ਮੂਲ ਮੰਤਰ ਹੀ ਨਾਮ ਹੈ, ਜੋ ਧੁਰੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚਖੰਡ ਤੋਂ ਜੀਆਂ ਦੇ ਉਧਾਰ ਵਾਸਤੇ ਲਿਆਂਦੀ ਹੈ। ਜੋ ਕੁਝ ਸਿਧਾਂਤ ਮੂਲ ਮੰਤਰ ਵਿੱਚ ਸੂਤਰ ਰੂਪ ਵਿੱਚ ਕਰਕੇ ਰੱਖਿਆ, ਉਹ ਸਾਰੇ ਜਪਜੀ ਸਾਹਿਬ ਗੋਜ ਭੇਦ ਸੂਤਰ ਰੂਪ ਕਰਕੇ ਰੱਖੇ ਨੇ। ਉਹ ਹੀ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸਥਾਰ ਨਾਲ ਉਚਾਰਨ ਕੀਤੇ। ਇਸ ਕਰਕੇ ਮੂਲ ਮੰਤਰ ਗੁਰਮੰਤਰ ਗੁਰਬਾਣੀ ਇੱਕੋ ਰੂਪ ਹਨ। ਸਹਿ ਭੰਗ ਸ਼ਬਲ ਸਵੰਗ ਪ੍ਰਕਾਸ਼ ਸਰੂਪ ਦਾ ਨਾਮ ਹੈ, ਉਹ ਸਰੂਪ ਜੋ ਸਾਰੇ ਜੋਤੀਆਂ ਦਾ ਪ੍ਰਕਾਸ਼ਕ ਹੈ, ਆਪ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਵਾਹੇ ਨਾਮ ਅਸਚਰਜ ਦਾ ਹੈ, ਗੋ ਅਗਿਆਨ ਦਾ ਹਨੇਰਾ ਨਾਸ ਕਰਕੇ ਰੂਹ ਗਿਆਨ ਦਾ ਪ੍ਰਕਾਸ਼ ਕਰਨੇ ਵਾਲਾ ਹੈ। ਇਉਂ ਵਾਹਿਗੁਰੂ ਮੰਤਰ ਹੈ ਤੇ ਇੱਕੋ ਸਰੂਪ ਹੈ, ਸੂਤਰ ਰੂਪ ਵਾਕ ਤੇ ਵਿਸਥਾਰ ਰੂਪ ਵਾਕ ਤਾਂ ਤੁਸੀਂ ਸਮਝਦੇ ਹੀ ਹੋ। ਪ੍ਰਸ਼ਨ, ਗੁਰਬਾਣੀ ਦਾ ਪੜ੍ਹਨਾ ਤੇ ਨਾਮ ਦਾ ਜਪਣਾ, ਇਹਨਾਂ ਦੀ ਵੱਖਰੀ ਵੱਖਰੀ ਜ਼ਰੂਰਤ ਹੈ ਕਿ ਨਹੀਂ? ਜਿਹੜਾ ਗੁਰਬਾਣੀ ਪੜ੍ਹਦਾ ਉਸਨੂੰ ਨਾਮ ਜਪਣ ਦੀ ਲੋੜ ਹੈ ਕਿ ਨਹੀਂ? ਤਾਂ ਉੱਤਰ ਇਹ ਹੈ, ਜਿਤਨਾ ਸ੍ਰੀ ਮੁੱਖ ਵਾਕ ਬਾਣੀ ਵਿੱਚ ਨਾਮ ਜਪਣ ਦਾ ਉਪਦੇਸ਼ ਹੈ, ਉਹ ਸਾਰੀ ਤੁਰਕੀ ਬਾਣੀ ਹੈ। ਗੁਰੂ ਹੋ ਕੇ ਉਪਦੇਸ਼ ਦੇ ਰਹੀ ਹੈ। ਬਾਣੀ ਦਾ ਪਾਠ ਕਰਨਾ, ਸਤਿਗੁਰਾਂ ਦੇ ਮੁਖਾਰਬਿੰਦ ਤੋਂ ਸਮਝਣਾ, ਸ਼ਰਧਾਲੂ ਬਣ ਕੇ ਉਪਦੇਸ਼ ਸ਼ਰਵਣ ਕਰਨਾ, ਸਤਿਗੁਰਾਂ ਦੇ ਨਾਲ ਪ੍ਰਤੱਖ ਵਚਨ ਕਰਨੇ ਆ। ਜੇ ਬੇਨਤੀਆਂ ਵਾਲੇ ਵਾਕ ਹਨ, ਉਹ ਆਪਦੇ ਵੱਲੋਂ ਸਤਿਗੁਰਾਂ ਅੱਗੇ ਬੇਨਤੀਆਂ ਕਰਨੀਆਂ। ਜੋ ਸਿੱਖਿਆ ਦੇ ਵਾਕ ਹਨ, ਉਹ ਸਤਿਗੁਰਾਂ ਵੱਲੋਂ ਹੁਕਮ ਜਾਣ ਕੇ ਸੁਣਨੇ ਨੇ, ਹਰ ਰੋਜ਼ ਨਿਤਨੇਮ ਕਰਨਾ। ਗੁਰਮੰਤਰ ਦਾ ਜਾਪ ਜਦੋਂ ਮਨ ਪੂਰਨ ਇਕਾਗਰ ਹੋ ਕੇ ਇੱਕੇ ਸ਼ਬਦ ਦੀ ਅਰਾਧਨਾ ਚਾਹੇ, ਉਦੋਂ ਵਾਹਿਗੁਰੂ ਮੰਤਰ ਦਾ ਹਰ ਵਕਤ ਸਿਮਰਨ ਦਾ ਇੱਕ ਰਸ ਆਨੰਦ ਨਿਰਵਿਖੇਪ ਹੋ ਕੇ ਜਪਣਾ ਚਾਹੀਦਾ। ਜਾਪ ਦਾ ਫਲ, ਜਾਪਕ ਉਲਟ ਕੇ ਹਰੀ ਦਾ ਰੂਪ ਹੋ ਜਾਂਦਾ। ਜਦੋਂ ਮਨ ਕਦੇ ਟਿਕ ਜਾਵੇ, ਕਦੇ ਸੰਕਲਪਾਂ ਵਿੱਚ ਰੁੜੇ, ਉਦੋਂ ਮੂਲ ਮੰਤਰ ਦਾ ਪਾਠ ਕਰੇ ਤਾਂ ਮਨ ਵਸ ਚ ਆ ਜਾਂਦਾ, ਪਾਪ ਟਿਕ ਜਾਂਦਾ, ਸਾਰੀਆਂ ਤਾਕਤਾਂ ਆ ਕੇ ਹਾਜ਼ਰ ਹੁੰਦੀਆਂ ਨੇ। ਜਦੋਂ ਮਨ ਪਾਪ ਵਿਕਾਰ ਚਿਤਵੇ ਇੱਕ ਖਿੰਨ ਪੀਣਾ ਟਿਕੇ, ਉਦੋਂ ਗੁਰਬਾਣੀ ਦਾ ਪਾਠ ਕਰੇ। ਜੇ ਹੋ ਸਕੇ ਦੁਪਹਿਰ ਤੋਂ ਪਹਿਲਾਂ ਆਪਣੇ ਨਿਤਨੇਮ ਕਰਨਾ ਚਾਹੀਦਾ, ਜੇ ਕਿਸੇ ਔਂਕੜ ਕਰਕੇ ਨਾ ਹੋ ਸਕੇ ਤਾਂ ਸੌਣ ਤੋਂ ਪਹਿਲਾਂ ਜ਼ਰੂਰ ਕਰ ਲਵੇ। ਅੱਜ ਦਾ ਨਿਤਨੇਮ ਕੱਲ੍ਹ ਤੇ ਨਹੀਂ ਛੱਡਣਾ। ਜੇ ਕਿਸੇ ਬਿਮਾਰੀ ਦੀ ਹਾਲਤ ਵਿੱਚ ਨਾ ਹੋ ਸਕੇ ਤਾਂ ਉਤਨੇ ਦਿਨ ਫਿਰ ਹਰ ਰੋਜ਼ ਨਾਲੋਂ ਨਾਲ ਹੀ ਕਰੀ ਜਾਵੇ, ਇਉਂ ਪੂਰਾ ਕਰ ਲਵੇ, ਇਉਂ ਮਨ ਵਸ ਵਿੱਚ ਆ ਜਾਂਦਾ। ਇੱਕ ਤਿੰਨ ਗੱਲਾਂ ਹੋਰ ਚੇਤੇ ਰੱਖੋ, ਹਉਮੈ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥ ਇਹ ਪਾਵਨ। ਕਦੇ ਵੀ ਸਰੀਰ ਦੀ ਪਦਾਰਥਾਂ ਦੀ ਅਤੇ ਗੁਣਾਂ ਦੀ ਹੰਗਤਾ ਨਹੀਂ ਕਰਨੀ, ਹਉਮੈ ਕਰੀ ਤਾਂ ਤੂੰ ਨਾਹੀ, ਜਥਾ ਕਹਿੰਦੇ ਆਪ ਗਵਾਈ ਹੈ ਤਾਂ ਸੌ ਪਾਈ ਹੈ। ਦੂਸਰਾ ਹੈ ਕਿ ਅੱਠੇ ਪਹਿਰ ਸਿਮਨ ਕਰਨਾ, ਅੱਠੇ ਪਹਿਰ ਇੱਕ ਤੈ ਲਿਵੈ ਮੰਨੇ ਹੁਕਮ ਅਪਾਰ। ਤੀਜਾ, ਜਿਵੇਂ ਵੀ ਪਰਮੇਸ਼ੁਰ ਕਰੇ ਉਸੇ ਤਰ੍ਹਾਂ ਹੀ ਰਾਜਾ ਵਿੱਚ ਰਹੇ। ਚੰਗਾ ਜਾਂ ਮੰਦਾ ਜੋ ਹੋ ਰਿਹਾ ਹੈ ਸਭ ਅਕਾਲ ਪੁਰਖ ਅੰਤਰਜਾਮੀ ਦੇ ਹੁਕਮ ਵਿੱਚ ਹੋ ਰਿਹਾ ਹੈ। ਜੋ ਤੂੰ ਕਰੇ ਸਵਾਮੀ ਮੇਰੇ ਸਾਹ ਮਸਲਤ ਪ੍ਰਵਾਨ, ਇਉਂ ਸਿੱਖਿਆ ਗ੍ਰਹਿਣ ਕਰੇ, ਇਉਂ ਤਿੰਨਾਂ ਦੀ ਜ਼ਰੂਰਤ ਹੈ। ਪੰਜ ਪਿਆਰੇ ਇਸੇ ਕਰਕੇ ਵੱਖੋ ਵੱਖਰਾ ਉਪਦੇਸ਼ ਵਾ ਜਾਪ ਕਰਾਉਂਦੇ ਨੇ। ਜੇ ਗੁਰਬਾਣੀ ਨਾ ਪੜ੍ਹੀਏ, ਇੱਕ ਮੂਲ ਮੰਤਰ ਜਾਂ ਗੁਰਮੰਤਰ ਦਾ ਜਾਪ ਕਰੀਏ ਤਾਂ ਮਨ ਮੂਲ ਮੰਤਰ ਜਾਂ ਗੁਰਮੰਤਰ ਨੂੰ ਅੜੀ ਨਾਲ ਛੱਡ ਦਿੰਦਾ, ਲਾਇਆ ਹੋਇਆ ਵੀ ਨਹੀਂ ਲੱਗਦਾ, ਬੇਰਸੀ ਕਰਦਾ, ਮਨ ਫੋਕਾ ਅਤੇ ਖਾਲੀ ਰਹਿ ਜਾਂਦਾ, ਉਦੋਂ ਗੁਰਬਾਣੀ ਦਾ ਪਾਠ ਕਾਬੂ ਕਰਨ ਦਾ ਕਾਰਨ ਹੈ। ਨਾਲੇ ਇਸ ਤਰ੍ਹਾਂ ਹੁੰਦਾ, ਪਹਿਲਾਂ ਜਿਹੜੇ ਗੁਰਸਿੱਖਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਜਿਹਦੇ ਕਰਕੇ ਸਰੀਰਕ ਪਾਪ ਦੂਰ ਹੁੰਦੇ ਨੇ। ਫਿਰ ਮਹਾਰਾਜ ਨੇ ਕਿਹਾ ਰਾਮਦਾਸ ਸਰੋਵਰ ਨਹਾਤੇ ਸਭ ਉੱਤਰੇ ਪਾਪ ਕਮਾਤੇ, ਸਰੋਵਰ ਦਾ ਇਸ਼ਨਾਨ ਕਰਨਾ ਉਹਦੇ ਨਾਲ ਵੀ ਪਾਪ ਲੈਂਦੇ ਨੇ ਸਰੀਰ ਕਰਕੇ। ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰਾ ਕਿੰਨੇ ਦਾਨਾ, ਸਭ ਕੁਛ ਖੇਮ ਪ੍ਰਭਤਾਰੇ, ਸਹੀ ਸਲਾਮ ਸਭ ਥੋਕ ਬਾਰੇ, ਗੁਰ ਕਾ ਸਭ ਵਿਚਾਰੇ। ਫਿਰ ਗੁਰੂ ਦੇ ਸ਼ਬਦ ਨਾਲ ਅੰਦਰ ਦੀ ਮੈਲ ਉਤਰਦੀ ਹੈ, ਸਾਧ ਸੰਗ ਮਲ ਲਾਥੀ, ਫਿਰ ਸਾਧ ਸੰਗਤ ਰੂਪ ਸਰੋਵਰ ਚ ਬੈਠਣਾ, ਪਾਰ ਬ੍ਰਹਮ ਭਇਓ ਸਾਥੀ, ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਾਪਾਇਆ, ਸਾਧ ਸੰਗਤ ਜਾ ਕੇ ਨਾਲ ਕੀਰਤਨ ਸੁਣਨਾ, ਨਾਮ ਜਪਣਾ। ਫਿਰ ਜਿਹੜੇ ਕਹਿੰਦੇ ਬਾਣੀ ਲੋੜ ਨਹੀਂ, ਕੱਲ੍ਹ ਨੂੰ ਕੀਰਤਨ ਵੀ ਛੱਡ ਦੇਣਗੇ, ਕਥਾ ਵੀ ਛੱਡ ਦੇਣਗੇ, ਬਾਣੀ ਨਿਤਨੇਮ ਸਭ ਛੱਡ ਕੇ ਵਾਹਿਗੁਰੂ ਮੰਤਰ ਤੇ ਆ ਜਾਣਗੇ। ਇਸ ਤਰ੍ਹਾਂ ਗੱਲ ਨਹੀਂ ਬਾਣੀ, ਗੁਰਬਾਣੀ ਸਾਡੀ ਮਾਤਾ, ਗੁਰਬਾਣੀ ਨੇ ਸਿੱਖਿਆ ਉਪਦੇਸ਼ ਦੇਣੇ ਆ। ਜਿਤਨੇ ਮਹਾਂਪੁਰਖ ਅਭਿਆਸੀ ਪੁਰਖ ਹਨ ਅਤੇ ਤੱਤ ਬੇਤੇ ਹਨ, ਉਹਨਾਂ ਸਾਰਿਆਂ ਦਾ ਤਜਰਬਾ ਕਿ ਬਾਣੀ ਛੱਡਣ ਕਰਕੇ ਮਨ ਫਿੱਕਾ ਪੈ ਜਾਂਦਾ, ਗੁਰਬਾਣੀ ਭਜਨ ਕਰਨ ਦਾ ਉਤਸ਼ਾਹ ਦਿੰਦੀ ਹੈ, ਫਲ ਦੱਸਦੀ ਹੈ। ਗੁਰਬਾਣੀ ਪੜ੍ਹਨੀ ਜ਼ਰੂਰੀ ਹੈ, ਜਦੋਂ ਮਨ ਸੰਕਲਪਾਂ ਵਿਕਲਪਾਂ ਵਿੱਚ ਦੌੜਦਾ ਤਾਂ ਉਸਦੇ ਥੰਮਣ ਵਾਸਤੇ ਗੁਰਬਾਣੀ ਦੇ ਪਾਠ ਦੀ ਲੋੜ ਹੈ। ਜਪਜੀ ਸਾਹਿਬ ਦਾ ਪਾਠ ਸਵਾ ਪਹਿਰ ਰਾਤ ਰਹਿੰਦੀ ਸਮੇਂ ਉੱਠ ਕੇ ਇਸ਼ਨਾਨ ਕਰਕੇ ਕਰੇ, ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਹੈ। ਜਾਪ ਸਾਹਿਬ ਪਰਮੇਸ਼ਰ ਅੱਗੇ ਨਮਸਕਾਰਕ ਸਰੂਪ ਲੱਖਣ ਸਮਝਣ ਦਾ ਕਾਰਨ ਹੈ। ਸਵਈਏ ਵਿਰਾਗ ਵਾਸਤੇ ਹੈ, ਪਖੰਡ ਦਾ ਖੰਡਨ ਕੀਤਾ ਹੈ। ਚੌਪੀ ਸਾਹਿਬ ਦਾ ਪਾਠ ਰੱਖਿਆ ਵਾਸਤੇ, ਆਨੰਦ ਸਾਹਿਬ ਜੀਵ ਮੁਕਤੀ ਦਾ ਆਨੰਦ ਮਾਣਨ ਵਾਸਤੇ ਹੈ। ਸੁਖਮਨੀ ਸਾਹਿਬ ਆਸਾ ਦੀ ਵਾਰ, ਅਕਾਲ ਉਸਤ 33ਵੀਂ ਆਦਿ ਬਾਣੀਆਂ ਪੜ੍ਹਨ ਕਰਕੇ ਸ਼ੰਕਾਵਾਦੀਆਂ ਤੋਂ ਬਚ ਜਾਈਦਾ। ਫਿਰ ਪ੍ਰਸ਼ਨ ਕਰਤਾ ਕਹਿੰਦੇ, ਸਤਨਾਮ ਵਾਹਿਗੁਰੂ ਗੁਰੂ ਸਾਹਿਬ ਦੇ ਜਿਹਨੇ ਅਕਾਲ ਪੁਰਖ ਦੇ ਬਾਕੀ ਨਾਵਾਂ ਨਾਲੋਂ ਜੋ ਕਿਰਤਮ ਨਾਮ ਹਨ ਉਹ ਕਿਉਂ ਨਿਆਰਾ ਤੇ ਸ੍ਰੇਸ਼ਟ ਦੱਸਿਆ, ਅਤੇ ਵਰਤਮਾਨ ਸਮੇਂ ਵਿੱਚ ਜਪਣ ਲਈ ਕੇਵਲ ਮਹਾਂਵਾਕ ਤੇ ਮੂਲ ਮੰਤਰੀ ਕਿਉਂ ਆ ਗਿਆ ਹੈ, ਇਸ ਦਾ ਸਮੇਂ ਨਾਲ ਕੀ ਪ੍ਰਯੋਜਨ ਹੈ, ਇਸ ਦੇ ਸੰਖੇਪ ਅੱਖਰੀ ਅਰਥ ਕੀ ਹਨ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਆਗਮਨ 10 ਰੂਪ ਧਾਰ ਕੇ ਤੁਰਕੀ ਬਾਣੀ ਦਾ ਉਪਦੇਸ਼ ਦੇਣਾ ਹੀ ਕਲਯੁਗ ਦੇ ਸਮੇਂ ਦਾ ਮੁੱਖ ਪ੍ਰਯੋਜਨ ਹੈ। ਅੰਮ੍ਰਿਤ ਪਿਆ ਕੇ ਸੰਸਾਰ ਦਾ ਉਧਾਰ ਕੀਤਾ। ਕਿਰਤਮ ਨਾਮਾਂ ਵਿੱਚ ਪੰਜ ਚੀਜ਼ਾਂ ਆਉਂਦੀਆਂ ਨੇ, ਕਿਰਤਮ ਨਾਮ ਜਿਹੜੇ ਉਹਨਾਂ 'ਚ ਪੰਜ ਚੀਜ਼ਾਂ ਕਿਹੜੀਆਂ ਨੇ, ਜਾਤੀ, ਗੁਣ, ਕਿਰਿਆ, ਸੰਬੰਧ ਅਤੇ ਵਿਅਕਤੀ। ਜਾਤੀ ਕਰਕੇ ਜਿਵੇਂ ਜਾਦਮਰਾਇਆ, ਰਘਵੀਰ, ਕ੍ਰਿਸ਼ਨ ਆਦਿ ਜਾਤੀ ਨਾਵਾਂ ਦਾ ਜਾਪ ਕਰਨ ਦੀਆਂ ਦੇਹਾਂ ਦਾ ਉਪਾਸ਼ਕ ਰਹੇਗਾ। ਜਾਦਮਰਾਇਆ ਕ੍ਰਿਸ਼ਨ ਜੀ ਦਾ ਨਾਮ ਹੈ, ਉਹ ਜਾਦਵਾਂ ਦੇ ਵਿੱਚੋਂ ਸੀ। ਰਘਵੀਰ ਰਾਮਚੰਦਰ ਜੀ ਜਿਵੇਂ ਉਹਨਾਂ ਦੀ ਜਾਤ ਸੀ, ਸੋ ਇਸ ਕਰਕੇ ਰਘਵੀਰ ਰਾਜਾ ਹੋਏ, ਰਘੂ ਰਾਜਾ ਹੋਇਆ। ਗੁਣ ਕਰਕੇ ਸ਼ਿਆਮ ਜਿਵੇਂ ਰੰਗ ਹੈ, ਇਹ ਗੁਣ ਸੀ, ਰੰਗਾਂ ਵਿੱਚ ਪਰਚਾ ਰਹੇਗਾ। ਕਿਰਿਆ ਕਰਕੇ ਰਾਧਾ ਰਮਣ ਆਦਿ ਕੌਤਕਾਂ ਕਰਕੇ ਉਹਨਾਂ ਵਿੱਚ ਪਰਚਾ ਰਹੇਗਾ। ਸੰਬੰਧ ਨੰਦ ਕੋ ਨੰਦਨ ਹੀ ਲੋਕ ਸਮਝਦੇ ਰਹਿਣਗੇ। ਵਿਅਕਤੀ ਦੇਹਤਾ ਧਾਰੀ ਦੇ ਉਪਾਸਕ ਰਹਿ ਕੇ ਲੋਕ ਏਕ ਅੰਕਾਰ ਦੀ ਸੂਝ ਤੋਂ ਖਾਲੀ ਰਹਿਣਗੇ। ਇਸ ਕਰਕੇ ਕਿਰਤਮ ਨਾਮਾਂ ਤੋਂ ਉੱਚਾ ਸੁੱਚਾ ਸੱਚਾ ਨਾਮ ਦਰਸਾਇਆ। ਇਉਂ ਵਾਹਿਗੁਰੂ ਨਾਮ ਨਿਆਰਾ ਤੇ ਸ੍ਰੇਸ਼ਟ ਹੈ, ਅਤੇ ਮੂਲ ਮੰਤਰ ਵੀ ਇਸੇ ਤਰ੍ਹਾਂ ਸ੍ਰੇਸ਼ਟ ਹੈ। ਇਸ ਜਨਮ ਵਿੱਚ ਕਲਿਆਣ ਹੋ ਜਾਵੇ ਤਾਂ ਜਪਣ ਦੀ ਆਗਿਆ ਕੀਤੀ ਹੈ। ਚੌਹਾਂ ਯੁੱਗਾਂ ਦੇ ਵਿਛੜਿਆਂ ਨੂੰ ਇਸ ਜਨਮ ਵਿੱਚ ਮਿਲਣ ਦਾ ਪ੍ਰਯੋਜਨ ਹੈ, ਅਤੇ ਮਹਾਂਵਾਗ ਜੀਵ ਤੇ ਇਸ ਦੀ ਏਕਤਾ ਕਰਨ ਦਾ ਕਾਰਨ ਹੈ। ਇਸ ਕਰਕੇ ਇਸ ਵਾਹਿਗੁਰੂ ਨਾਮ ਜਪਣ ਦੀ ਆਗਿਆ ਕੀਤੀ ਤਾਂ ਕਿ ਥੋੜ੍ਹੀ ਉਮਰ ਵਾਲਾ ਵੀ ਜਪ ਕੇ ਮੁਕਤ ਹੋ ਜਾਵੇ। ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਰਹਿਤ ਰੱਖੇ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖੇ, ਇਸ ਜਨਮ ਵਿੱਚ ਹੀ ਕੇਵਲ ਮੁਕਤੀ ਹੈ ਪ੍ਰਾਪਤ ਹੋਵੇ ਜਿਹੜੀ, ਮੁੜ ਕੇ ਸੰਸਾਰ ਵਿੱਚ ਨਾ ਆਵੇ, ਵਾਹਿਗੁਰੂ ਦੇ ਦਰਸ਼ਨ ਵਿੱਚ ਸਮਾਵੇ। ਇਸ ਦੇ ਸੰਖੇਪ ਅਰਥ ਇਹ ਹਨ, ਇੱਕ ਅਦਵੈਤ ਰੂਪ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸੱਤ ਦਾ ਅਰਥ ਹੈ ਤਿੰਨਾਂ ਕਾਲਾਂ 'ਚ ਨਾਸ ਤੋਂ ਰਹਿਤ, ਨਾਮ ਦਾ ਅਰਥ ਹੈ ਪ੍ਰਸਿੱਧ ਨਾਮ ਵਾਲਾ, ਕਰਤਾ ਦਾ ਭਾਵ ਹੈ ਜਗਤ ਨੂੰ ਰਚਣ ਵਾਲਾ, ਪੁਰਖ ਪੂਰਨ ਵਿਆਪਕ ਹੈ, ਨਿਰਭਉ ਡਰ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਅਕਾਲ ਕਾਲ ਤੋਂ ਰਹਿਤ ਹੈ, ਮੂਰਤ ਸਰੂਪ ਹਸਤੀ ਹੈ, ਅਜੂਨੀ ਜਨਮ ਤੋਂ ਰਹਿਤ ਹੈ, ਸਹਿ ਭੰਗ ਸੁਤੇ ਪ੍ਰਕਾਸ਼ ਹੈ। ਗੁਰਪ੍ਰਸਾਦ ਦਾ ਮਤਲਬ ਹੈ ਗਿਆਨ ਦਾ ਹਨੇਰਾ ਮਿਟ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਅਤੇ ਕਿਰਪਾ ਕਰਨ ਵਾਲਾ। ਜਾਪ ਜਪਣੇ ਯੋਗ ਹੈ। ਆਦਿ ਸੱਚ ਸੰਸਾਰ ਰਚਨਾ ਤੋਂ ਪਹਿਲਾਂ ਵੀ ਸੱਚ ਸਰੂਪ ਸੀ, ਜੁਗਾਦ ਸੱਚ, ਯੁੱਗ ਰਚਨਾ ਦੇ ਸਮੇਂ ਵਿੱਚ ਵੀ ਸੱਚ ਸਰੂਪ ਹੈ, ਵੀ ਸੱਚ ਵਰਤਮਾਨ ਸਮੇਂ ਵਿੱਚ ਵੀ ਸੱਚ ਸਰੂਪ ਹੈ, ਨਾਨਕ ਹੋ ਸੀ ਵੀ ਸੱਚ। ਗੁਰੂ ਜੀ ਕਹਿੰਦੇ ਅੱਗੇ ਭਵਿੱਖ ਸਮੇਂ ਨੂੰ ਵੀ ਸੱਚ ਸਰੂਪ ਹੀ ਹੋਵੇਗਾ। ਹੁਣ ਪ੍ਰਸ਼ਨ ਇਹ ਉੱਠਦਾ ਕਿ ਮੂਲ ਮੰਤਰ ਗੁਰਮੰਤਰ ਲਈ ਜਾਪ ਦੇ ਕਿਹੜੇ ਸਮੇਂ ਹਨ, ਨਿਤਾ ਪ੍ਰਤੀ ਇਹਨਾਂ ਦਾ ਕਿਸ ਤਰ੍ਹਾਂ ਅਭਿਆਸ ਕਰਨਾ ਚਾਹੀਦਾ, ਅਤੇ ਇਹਨਾਂ ਦੇ ਫਲ ਮਹਾਤਮ ਕੀ ਹਨ। ਸੋ ਇਹਦਾ ਜਵਾਬ ਮਹਾਂਪੁਰਖਾਂ ਇਸ ਪ੍ਰਕਾਰ ਦਿੱਤਾ, ਭਾਈ ਸਵਾ ਪਹਿਰ ਦੇ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅੰਮ੍ਰਿਤਧਾਰੀ ਸਿੰਘਲੀ ਅਰਥ ਵਿੱਚ ਚਿੱਤ ਟਿਕਾ ਕੇ ਮੂਲ ਮੰਤਰ ਦਾ ਜਾਪ ਕਰਨਾ ਚਾਹੀਦਾ। ਅਰਥਾਂ ਵਿੱਚ ਚਿੱਤ ਟਿਕਾਉਣਾ ਪਹਿਲਾਂ, ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ 101 ਜਪਜੀ ਸਾਹਿਬ ਆਰੰਭ ਕਰਦੇ, ਜਦੋਂ ਪਹਿਲਾ ਪਾਠ ਇੱਕ ਘੰਟੇ 'ਚ ਕਰਦੇ ਸੀ, ਉਹ ਪਹਿਲਾ ਪਾਠ ਇੱਕ ਘੰਟੇ 'ਚ ਅਰਥਾਂ 'ਚ ਚਿੱਤ ਟਿਕਾ ਕੇ ਕਰਦੇ ਸੀ, ਫਿਰ ਅੱਧੇ ਘੰਟੇ 'ਚ ਪਾਠ ਕਰਨਾ, ਫਿਰ ਵੀ ਅਰਥਾਂ 'ਚ ਟਿਕਾਉਣਾ, ਫਿਰ 15 ਮਿੰਟ 'ਚ ਪਾਠ ਕਰਨਾ, ਫਿਰ ਇੱਕ 10 ਮਿੰਟ 'ਚ, ਫਿਰ 5 ਮਿੰਟਾਂ 'ਚ ਪਾਠ ਕਰਦੇ ਸੀ। ਇਸ ਤਰ੍ਹਾਂ 100 ਪਾਠ ਹੌਲੀ ਹੌਲੀ ਅਗਾਂਹ ਵਧਾਉਂਦੇ ਸੀ। ਘੱਟੋ ਘੱਟ 2.5 ਘੰਟੇ ਰੋਜ਼ ਜਾਪ ਕਰੇ ਨਿਰਾਲਸ ਹੋ ਕੇ। ਵਾਹਿਗੁਰੂ ਮੰਤਰ ਨੂੰ ਸਵਾਸਾਂ ਨਾਲ ਮਿਲ ਕੇ ਅੱਠੇ ਪਹਿਰ ਲੈ ਲਾਉਣ ਯੋਗ ਹੈ। ਵਾਹਿਗੁਰੂ ਮੰਤਰ ਦਾ ਜਾਪ ਕਰਕੇ ਮਨ ਦੀ ਚੰਚਲਤਾ ਹੀ ਮਿਟ ਕੇ ਪਰਮੇਸ਼ਰ ਦਾ ਪ੍ਰੇਮ ਪੈਦਾ ਹੁੰਦਾ। ਮਨ ਦੇ ਅੰਦਰੋਂ ਅੰਦਰ ਹੀ ਗਿਆਨ ਦਾ ਪ੍ਰਕਾਸ਼ ਹੋ ਕੇ ਸਿਰਜਣਹਾਰ ਰੋਮ ਰੋਮ ਵਿੱਚ ਆਪਣਾ ਪ੍ਰਕਾਸ਼ ਪ੍ਰਗਟ ਕਰ ਦਿੰਦਾ। ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਬਿਨਾ, ਸਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗੁਰਮੰਤਰ ਦੇ ਜਪਣ ਕਰਕੇ ਸੱਚੀ ਲਿਵ ਦੇ ਆਸਰੇ ਵਾਹਿਗੁਰੂ ਵਿੱਚ ਬਿਰਤੀ ਲਿਵਲੀਨ ਹੁੰਦੀ, ਵਾਹਿਗੁਰੂ ਦਾ ਸਰੂਪ ਹੋ ਜਾਂਦੀ ਹੈ। ਸਿਮਰਨ ਕਰਨ ਦੇ ਅੰਗ, ਚਿਰਕਾਲ ਤੱਕ ਜਾਪ ਕਰਨਾ ਪਹਿਲਾ, ਦੂਸਰਾ ਹੈ ਦਸਾਂ ਸਤਿਗੁਰਾਂ ਨੂੰ ਸਦਾ ਅੰਗ ਸੰਗ ਸਮਝਣਾ, ਤੀਸਰਾ ਅਰਥ ਵਿੱਚ ਬਿਰਤੀ ਟਿਕਾਉਣੀ, ਚੌਥਾ ਚਿੱਤ ਦੀ ਇਕਾਗਰਤਾ ਕਰਨੀ, ਪੰਜਵਾਂ ਗੁਰੂ ਜੀ ਉੱਪਰ ਪੂਰਨ ਸ਼ਰਧਾ ਰੱਖਣੀ ਤੇ ਵਾਹਿਗੁਰੂ ਨੂੰ ਵਿਆਪਕ ਸਮਝਣਾ, ਛੇਵਾਂ ਮਨ ਦਾ ਸੰਤੋਖ ਹੈ, ਸੱਤਵਾਂ ਪਿਛਲੀ ਰਾਤ ਦੇ ਇਕਾਂਤ ਉਦੇਸ ਹੋਵੇ, ਅੱਠਵਾਂ ਨਿਰਵਿਕਾਰ ਹੋਵੇ, ਨੌਵਾਂ ਬਾਣੀ ਦੀ ਮੌਨਤਾ ਪਾਵਾਲਾ ਨਾ ਬੋਲੇ, ਦਸਵਾਂ ਪ੍ਰੇਮ ਵਿੱਚ ਲੀਨ ਹੋ ਕੇ ਸਿਮਰਨ ਮਨ ਨਾਲ ਕਰਨਾ, ਗਿਆਰਵਾਂ ਕਿਸੇ ਸ਼ਕਤੀ ਅਤੇ ਪ੍ਰਭਤਾ ਦੀ ਇੱਛਾ ਨਾ ਰੱਖਣੀ, ਬਾਰਵਾਂ ਕੇਵਲ ਵਾਹਿਗੁਰੂ ਦੇ ਦਰਸ਼ਨਾਂ ਦੇ ਪਿਆਸੇ ਹੋਣਾ, ਤੇਰਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਰ ਅਖੰਡ ਸ਼ਰਧਾ ਰੱਖਣੀ ਹੈ। ਇਹ ਚੀਜ਼ਾਂ ਛੇਤੀ ਸਿਮਰਨ ਨੂੰ ਫਲ ਦੇਣ ਵਾਲੀਆਂ ਹਨ, ਫਲ ਮਿਲਦਾ ਛੇਤੀ। ਮਹਾਰਾਜ ਜੀ ਸ੍ਰੇਸ਼ਟ ਉਪਦੇਸ਼ ਬਖਸ਼ੋ ਤਾਂ ਸਤਿਗੁਰੂ ਕਹਿੰਦੇ ਗੁਰਬਾਣੀ ਨਾਮ ਸਰੂਪ ਹੈ, ਗੁਰਬਾਣੀ ਗੁਰੂ ਰੂਪ ਹੈ, ਗੁਰਬਾਣੀ ਵਿੱਚ ਹਰ ਪ੍ਰਕਾਰ ਦੇ ਲੱਖਣ ਹਨ, ਪਰ ਪਦਾਰਥ ਉਕਤੀਆਂ ਯੁਗਤੀਆਂ ਸਹਿਤ ਹੈ। ਜਿਸ ਤਰ੍ਹਾਂ ਵਿਰਾਗ, ਵਿਵੇਕ, ਪ੍ਰੇਮ, ਗਿਆਨ, ਜੀਵਨ ਮੁਕਤ ਦੇ ਅਤੇ ਨਾਮ ਦਾ ਸਰੂਪ, ਨਾਮ ਦਾ ਕਾਰਨ, ਨਾਮ ਦਾ ਅਭਿਆਸ, ਨਾਮ ਔਖ ਦੀ, ਨਾਮ ਦਾ ਫਲ, ਇਹਨਾਂ ਦੇ ਸਰੂਪ ਦਰਸਾਏ ਹਨ। ਜਿਵੇਂ ਸੰਤ ਦੇ ਲੱਛਣ ਸਿਮਰਨ ਦਾ ਮਹਾਤਮ, ਸਿਮਰਨ ਦੀ ਗਿਆਤ, ਇਹ ਬੜੇ ਭਾਰੀ ਪ੍ਰਕਰਨ ਹਨ। ਜਿਵੇਂ ਗੁਰੂ ਨਾਨਕ ਦੇਵ ਜੀ ਗੋਬਿੰਦ ਰੂਪ ਹਨ, ਨਾਲੇ ਗੋਬਿੰਦ ਦੇ ਮਿਲਣ ਵਾਸਤੇ ਭਗਤੀ ਦਾ ਸਰੂਪ ਧਾਰ ਕੇ ਭਗਵੰਤ ਨਾਲ ਮਿਲਣ ਦਾ ਪੰਥ ਦੱਸਦੇ ਹਨ, ਇਵੇਂ ਗੁਰਬਾਣੀ ਨਾਲੇ ਨਾਮ ਸਰੂਪ ਹੈ, ਨਾਲੇ ਨਾਮ ਜਪਣ ਦੀ ਆਗਿਆ ਦਿੰਦੀ ਹੈ। ਜੋ ਵੀ ਬ੍ਰਹਮ ਸੰਬੰਧੀ ਵਿਚਾਰ ਹੈ ਸਭ ਲਾਹੇ ਦਾ ਕਾਰਨ ਹੈ, ਜੋ ਲੌਕਿਕ ਵਿਚਾਰ ਹੈ ਉਸ ਵਿੱਚ ਹੀ ਤਾਂ ਘਾਟਾ ਹੀ ਘਾਟਾ ਨੇ। ਇਸ ਕਰਕੇ ਕੁਸੰਗਤ ਤੋਂ ਬਚ ਕੇ ਰਹਿਣਾ ਚਾਹੀਦਾ। ਸਭ ਸਹਿ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਛਾਰ। ਇਸ ਨਾਲ ਸਾਧ ਸਿੰਘ ਜੀ ਇਹ ਸਾਰਾ ਜਿੰਨਾ ਪ੍ਰਕਰਨ ਹੈ, ਸਾਰਾ ਕੁਝ ਜੋ ਇਹ ਪੋਥੀ ਦੇ ਵਿੱਚ ਮਹਾਂਪੁਰਖਾਂ ਨੇ ਲਿਖਿਆ, ਇਹ ਪੋਥੀ ਦੇ ਆਪ ਦਰਸ਼ਨ ਵੀ ਕਰ ਸਕਦੇ ਹੋ, ਗੁਰਬਾਣੀ ਪਾਠ ਦਰਪਣ। ਸੋ ਇਸ ਤਰੀਕੇ ਦੇ ਨਾਲ ਇਹ ਸਾਰੀ ਪੁਸਤਕ ਜੋ ਹੈ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਵੱਲੋਂ ਲਿਖੀ ਹੋਈ ਦਾਸ ਨੇ ਸੁਣਾਈ ਹੈ, ਅਤੇ ਇਹਦੇ ਵਿੱਚ ਕਿਉਂਕਿ ਉਹਨਾਂ ਨੇ ਲਿਖੀ ਹੈ, ਮੈਂ ਹੂ ਬੂ ਉਸੇ ਪ੍ਰਕਾਰ ਹੀ ਸੁਣਾਈ, ਆਪਣੇ ਕੋਲੋਂ ਕੋਈ ਗੱਲ ਨਹੀਂ ਸੁਣਾਈ, ਤਾਂ ਕਿ ਸੰਗਤ ਨੂੰ ਇਹਦੇ ਵਿੱਚੋਂ ਗਿਆਨ ਹੋ ਸਕੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸੰਗਤ ਨੂੰ ਸਾਰੀ ਨੂੰ ਬੇਨਤੀ ਹੈ ਕਿ ਪਹਿਲਾਂ ਵੀ ਦਾਸ ਦੀਆਂ ਅੰਮ੍ਰਿਤ ਬਾਣੀ ਸੀੜੀਆਂ 12 ਜਿਹੜੀਆਂ ਨੇ, 440 ਘੰਟੇ ਦੀ ਕਥਾ, 70 ਘੰਟੇ ਦਾ ਵੀ ਸਹਿਜ ਪਾਠ ਵੀ ਹੈ, ਉਹ ਵੀ ਸੰਗਤਾਂ ਤੱਕ ਪਹੁੰਚੀ ਹੈ। ਇੱਕ DVD ਹੈ ਜਿਹੜੀ 7.5 ਘੰਟੇ ਜਿਹਦੇ ਵਿੱਚ ਸੰਗਤਾਂ ਨੂੰ ਲਿਖ ਲਿਖ ਕੇ ਊੜੇ ਆੜੇ ਮੁਹਾਰਨੀ ਸਮੇਤ ਸਾਰਾ ਕੁਝ ਸਿਖਾਇਆ, ਕਿਵੇਂ ਬਾਣੀ ਪੜ੍ਹਨੀ, ਕਿਵੇਂ ਵਿਸ਼ਰਾਮ ਲਾਉਣੇ ਆ। ਇਹ ਪੋਥੀ ਜ਼ਰੂਰ ਹਰ ਘਰ ਵਿੱਚ ਹੋਣੀ ਚਾਹੀਦੀ, ਗੁਰਬਾਣੀ ਪਾਠ ਦਰਪਣ। ਇਹਦੇ ਵਿੱਚ ਜਿਹੜੇ ਆਹ ਪਾਠ ਜਿਸ ਪ੍ਰਕਾਰ ਦੇਖਦੇ ਹੋ ਤੁਸੀਂ, ਵਿਸ਼ਰਾਮਾਂ ਦੇ ਸਮੇਤ ਸਿਖਾਏ ਗਏ ਨੇ, ਕਿਵੇਂ ਆਪਾਂ ਪਾਠ ਕਰਨੇ ਨੇ, ਕਿੱਥੇ ਰੁਕਣਾ, ਕਿਹੜੇ ਅੰਗ ਦੇ ਉੱਤੇ ਕਿਹੜਾ ਪਾਠ ਹੈ, ਇਹ ਪੋਥੀ ਦਾ ਹਰ ਇੱਕ ਗੁਰਸਿੱਖ ਲਾਹਾ ਲਹੇ ਰਹਿਤ ਮਰਿਆਦਾ ਸਿੱਖੇ। ਤੋ ਇਸ ਤਰੀਕੇ ਨਾਲ ਸਾਧ ਸੰਗਤ ਜੀ ਨਾਲ ਨਾਲ, ਸੋ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਜਿਹੜੀ ਕਥਾ ਐਲਸ ਬਰਾਂਟੇ, ਸੋ ਸੈਨ ਫਰਾਂਸਿਸਕੋ ਦੇ ਨੇੜੇ ਅਮਰੀਕਾ ਦੇ ਵਿੱਚ ਜੋ 296 ਅੰਗ ਤੱਕ ਹੁਣ ਤੱਕ ਹੋਈ ਹੈ, ਔਰ 120 ਘੰਟੇ ਦੀ ਕਥਾ ਗੁਰੂ ਨਾਨਕ ਦੇਵ ਮਹਾਰਾਜ ਦੀ ਗੁਰੂ ਨਾਨਕ ਪ੍ਰਕਾਸ਼ ਵਿੱਚੋਂ ਹੋਈ ਹੈ, ਉਹ ਕਥਾ ਵੀ ਹੁਣ ਸੰਗਤ ਤੱਕ ਬੜੀ ਛੇਤੀ ਹੀ ਪਹੁੰਚ ਰਹੀ ਹੈ। ਤੋ ਉਹ ਅਮਰੀਕਾ ਦੇ ਵਿੱਚ ਅਤੇ ਸਾਰੇ ਦੇਸ਼ਾਂ ਦੇ ਵਿੱਚ ਇੰਟਰਨੈੱਟ ਦੇ ਰਾਹੀਂ ਜਿਹੜੀ ਹੈ ਕਥਾ ਪਹੁੰਚ ਰਹੀ ਹੈ, ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਭਾਈ ਗੁਰਿੰਦਰ ਸਿੰਘ ਵਰਗੇ ਸਿੰਘ, ਭਾਈ ਸਭ ਤੋਂ ਪਹਿਲਾਂ ਉੱਦਮ ਭਾਈ ਗੁਰਸੇਵਕ ਸਿੰਘ ਉਹਨਾਂ ਨੇ ਕੀਤਾ ਸੀ ਡੈਲਸ ਤੋਂ, ਤੋ ਉਹਨਾਂ ਸਾਰਿਆਂ ਸਿੰਘਾਂ ਦਾ, ਅਮਰੀਕਾ ਦੀ ਸੰਗਤਾਂ ਦਾ, ਕਨੇਡਾ, ਇੰਗਲੈਂਡ ਸਭ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਤੋ ਜਿਹੜੇ ਇੱਥੇ ਸਾਰੇ ਸਿੰਘ ਹੋਰ ਵੀ ਪ੍ਰਚਾਰ ਕਰ ਰਹੇ ਨੇ, ਵੰਡ ਰਹੇ ਨੇ ਥਾਂ ਥਾਂ ਦੇ ਉੱਤੇ, ਬਾਈ ਅਵਤਾਰ ਸਿੰਘ ਨੇ ਵੀ ਗੁਰੂ ਗ੍ਰੰਥ ਸਾਹਿਬ ਲੜੀਵਾਰ ਸਾਰੀ ਕਥਾ ਭਰੀ ਹੈ, ਉਹ ਵੀ ਸਾਰੀ ਸੰਗਤ ਜ਼ਰੂਰ ਸੁਣੋ, ਉਹਨਾਂ ਵਿੱਚ ਗਿਆਨ ਬਹੁਤ ਹੈ, ਔਰ ਸਾਰੇ ਮਿਲ ਕੇ ਟਕਸਾਲ ਦੇ ਸਿੰਘ ਉੱਦਮ ਕਰ ਰਹੇ ਨੇ, ਸਾਰੇ ਪ੍ਰਚਾਰਕ ਉੱਦਮ ਕਰ ਰਹੇ ਨੇ, ਸਾਰੇ ਕਥਾ ਸਰਵਣ ਕਰਕੇ ਲਾਭ ਉਠਾਓ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ। ਸੋ ਜੋ ਲਿਖਿਆ ਦਾਸ ਨੇ ਉਹੀ ਪੜ੍ਹਿਆ, ਇਸ ਤੋਂ ਵੀ ਸਾਰੀ ਸੰਗਤ ਨੇ ਲਾਭ ਉਠਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।